ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਰਿੱਧੀਆਂ ਸਿੱਧੀਆਂ ਤੇ ਨਿੱਧੀਆਂ ਕੀ ਹਨ, ਗੁਰਮਤ ਨਾਲ ਇਨ੍ਹਾਂ ਦਾ ਸੰਬੰਧ। ਨਾਮ ਨਿਧ ਸਿੱਧ ਰਿੱਧ ਦੀਨੇ ਕਰਤੇ ਆਵਤ ਲੜੀ ਤਦ ਤੋੜੀ ਸੰਪੂਰਨ ਨਹੀਂ ਆਖੀ ਜਾ ਸਕਦੀ ਜਦ ਤੋੜੀ ਇਸ ਵਿਚ ਰਿੱਧੀਆਂ ਸਿੱਧੀਆਂ ਤੇ ਨਿੱਧੀਆਂ ਦਾ ਭੇਦ ਭਲੀ ਭਾਂਤ ਖੋਲਣ ਦਾ ਯਤਨ ਨਾ ਕੀਤਾ ਜਾਵੇ। ਇਸ ਵਿਚ ਕੋਈ ਸ਼ੱਕ ਨਹੀਂ ਜੋ ਇਨ੍ਹਾਂ ਰਿੱਧੀਆਂ ਸਿੱਧੀਆਂ ਦਾ ਜ਼ਿਕਰ ਹਰ ਇਕ ਮਤ ਵਿਚ ਆਉਂਦਾ ਹੈ ਤੇ ਪਤੰਜਲੀ ਦੇ ਯੋਗ ਸ਼ਾਸਤਰ ਵਿਚ ਤਾਂ ਇਕ ਭਾਗ ਇਨ੍ਹਾਂ ਸ਼ਕਤੀਆਂ ਉਪਰ ਹੀ ਲੱਗਾ ਹੋਇਆ ਹੈ। ਰਿੱਧੀਆਂ ਹਨ ਵੀ ਜ਼ਰੂਰ, ਪਰ ਇਨ੍ਹਾਂ ਬਾਬਤ ਬੜਾ ਭੁਲੇਖਾ ਹੈ। ਜਦ ਤੋੜੀ ਇਹ ਭੁਲੇਖਾ ਦੂਰ ਨਾ ਹੋਵੇ ਤਦ ਤੋੜੀ ਇਨ੍ਹਾਂ ਦਾ ਅਸਲ ਰੂਪ ਪ੍ਰਗਟ ਨਹੀਂ ਹੋ ਸਕਦਾ। ਜੀਕਣ ਜਗਤ ਦੇ ਠੀਕ ਰੂਪ ਦਾ ਤਦ ਪਤਾ ਲੱਗਦਾ ਹੈ ਜਦ ਇਸ ਵਿਚ ਧੂੰਆਂ ਰਤਾ ਵੀ ਨਾ ਰਹੇ। ਰਿੱਧੀਆਂ ਸਿੱਧੀਆਂ ਸਾਨੂੰ ਕਿਉਂ ਚੰਗੀਆਂ ਲੱਗਦੀਆਂ ਹਨ? ਇਸ ਦਾ ਉੱਤਰ ਇਹ ਹੈ ਕਿ ਪ੍ਰਾਣੀ ਮਾਤਰ ਜੰਮਣ ਤੋਂ ਮਰਨ ਤੋੜੀ ਆਪਣੇ ਆਪ ਨੂੰ ਮਹਿਦੂਦ ਮਨ ਨੂੰ ਕੈਦ ਪਾਉਂਦਾ ਹੈ। ਪਹਿਲਾਂ ਤਾਂ ਵੱਡੀ ਕੈਦ ਕਾਲਦੀ ਹੈ, ਅਸੀਂ ਥੋੜਾ ਸਮਾਂ ਬਿਤਾ ਕੇ ਟੁਰ ਜਾਂਦੇ ਹਾਂ। ਭਾਵੇਂ ਲੱਖਾਂ ਕਰੋੜਾਂ ਰੁਪਏ ਵੀ ਖਰਚ ਕਰੀਏ, ਭਾਵੇਂ ਸੰਸਾਰ ਦੇ ਸ਼੍ਰੋਮਣੀ ਡਾਕਟਰ ਵੀ ਬੁਲਾਈਏ, ਪਰ ਫਿਰ ਵੀ ਆਜੂ ਤੋਂ ਇਕ ਮਿੰਟ ਵੱਧ ਸਮਾਂ ਨਹੀਂ ਮਿਲ ਸਕਦਾ। ਜੇ ਪੈਸੇ ਜਾਂ ਐਸ਼ਵਰਿਆ ਦੁਆਰਾ ਹੋਰ ਉਮਰ ਮਿਲ ਸਕਦੀ ਤਾਂ ਰਾਜੇ ਮਹਾਰਾਜੇ ਸਿਕੰਦਰ ਦਾਰਾ ਆਦਿ ਕਿਉਂ ਮਰਦੇ? ਰਿੱਧੀਆਂ ਸਿੱਧੀਆਂ ਹੁਣ ਸਾਨੂੰ ਇਸ ਕਰਕੇ ਚੰਗੀਆਂ ਲੱਗਦੀਆਂ ਹਨ ਜੋ ਇਹ ਸਾਡੇ ਅੱਗੇ ਇਕ ਨਵਾਂ ਦ੍ਰਿਸ਼ ਪੇਸ਼ ਕਰਦੀਆਂ ਹਨ ਤੇ ਸਾਨੂੰ ਦੱਸਦੀਆਂ ਹਨ ਕਿ ਸਾਡੇ ਵਿਚ ਉਹ ਸ਼ਕਤੀ ਹੋ ਸਕਦੀ ਹੈ ਜਿਸ ਦੇ ਨਾਲ ਅਸੀਂ ਦੇਸ਼ ਤੇ ਕਾਲ ਦੀ ਕੈਦ ਤੋਂ ਟੱਪ ਜਾਈਏ। ਵੇਖੋ, ਹਨੂਮਾਨ ਬਾਬਤ ਅਖੌਤ ਹੈ ਕਿ ਉਹ ਅਸਮਾਨ ਵਿਚ ਉੱਡ ਸਕਦੇ ਸਨ। ਕਿਹਾ ਚੰਗਾ ਹੋਵੇ ਜੇ ਸਾਡੇ ਵਿਚ ਵੀ ਉਤਨਾ ਤਰਾਣ ਆ ਜਾਵੇ। ਫਿਰ ਹਵਾਈ ਜਹਾਜ਼ ਬਣੇ ਹਨ, ਇਨ੍ਹਾਂ ਦੁਆਰਾ ਅਸੀਂ ਉੱਡਦੇ ਹਾਂ। ਪਰ ਜੇ ਕੋਈ ਤਲਸਮੀ ਕੰਬਲ ਸਾਨੂੰ ਅਜਿਹਾ ਮਿਲ ਜਾਂਦਾ ਜਿਸ ਨੂੰ ਉੱਡ ਕੇ ਅਸੀਂ ਅਲੋਪ ਹੋ ਜਾਂਦੇ ਤਾਂ ਕਿਹਾ ਸੋਹਣਾ ਹੁੰਦਾ। ਜੋ ਸਾਡੇ ਪੈਰਾਂ ਨਾਲ ਰੇਲ ਜਿੱਡੀ ਤੇਜ਼ ਮਸ਼ੀਨ ਲੱਗ ਜਾਂਦੀ ਤਾਂ ਅਸੀਂ ਦੇਸ਼ ਦੀ ਕੈਦ ਤੋਂ ਬਚ ਜਾਂਦੇ ਤੇ ਜਿੱਥੇ ਚਾਹੁੰਦੇ ਰੁੜ ਜਾਂਦੇ। ਜੇ ਅਸੀਂ ਬਾਜੂ ਵਾਂਗ ਪਤਲੇ ਬਣ ਸਕਦੇ ਤਾਂ ਅਸੀਂ ਸੂਈ ਦੇ ਨਿੱਕੇ ਥਾਣੀ ਨਿਕਲ ਜਾਂਦੇ ਤੇ ਜੇਲ੍ਹ ਖਾਨਿਆਂ ਦੀ ਕੈਦ ਤੋਂ ਨਿਕਲ ਜਾਂਦੇ। ਜੇ ਸਾਡੇ ਵਿਚ ਸਮਰੱਥਾ ਹੁੰਦੀ ਤੇ ਅਸੀਂ ਆਪਣਾ ਬੋਝ ਵਧਾ ਸਕਦੇ ਤਾਂ ਅਸੀਂ ਪਹਾੜਾਂ ਵਾਂਗ ਡੋਲ ਹੋ ਕੇ ਬੈਠ ਜਾਂਦੇ ਤੇ ਸਾਨੂੰ ਕੋਈ ਹਿਲਾ ਨਾ ਸਕਦਾ। ਅਸਾਂ ਅਲਫ ਲੈਲਾ ਦੀਆਂ ਕਹਾਣੀਆਂ ਪੜ੍ਹੀਆਂ ਹਨ ਜਿਨ੍ਹਾਂ ਵਿਚ ਅਜਿਹੇ ਇਸ਼ਾਰੇ ਹਨ। ਅਸੀਂ ਬਿਕਮਾ ਜਿੰਦਰ ਸਾਲੂ ਦੀਆਂ ਕਹਾਣੀਆਂ ਸੁਣੀਆਂ ਹਨ ਜਿਨ੍ਹਾਂ ਵਿਚ ਅਜਿਹੇ ਕਟਾਕੇ ਹਨ। ਇਨ੍ਹਾਂ ਗੱਲਾਂ ਨੂੰ ਸੁਣ ਕੇ ਸਾਡੇ ਮੂੰਹ ਵਿਚ ਆਪਣੇ ਆਪ ਪਾਣੀ ਆਉਂਦਾ ਹੈ ਜੋ ਕਿਸੇ ਤਰ੍ਹਾਂ ਸਾਡੇ ਵਿਚ ਵੀ ਉਹ ਤਾਕਤਾਂ ਆਉਣ। ਕਿਹੜੀਆਂ ਤਾਕਤਾਂ? ਉਹ ਜਿਨ੍ਹਾਂ ਦੁਆਰਾ ਅਸੀਂ ਪੱਥਰ ਪਾਣੀ ਵਿਚ ਤਰਾ ਸਕੀਏ, ਆਪਣੀ ਅਹੁਦੀ ਨੂੰ ਘਟਾਪ ਦਾ ਸਕੀਏ, ਲੋਕਾਂ ਨੂੰ ਵਸ ਕਰ ਸਕੀਏ, ਧਨ ਨੂੰ ਬਿਨਾਂ ਯਤਨ ਗ੍ਰਹਿ ਸੰਗ੍ਰਹਿ ਕਰ ਸਕੀਏ ਇਤਿਆਦਿ। ਹੁਣ ਅਸਾਂ ਇਸ ਗੱਲ ਨੂੰ ਵਿਚਾਰਨਾ ਹੈ ਜੋ ਕਿ ਇਨ੍ਹਾਂ ਤਾਕਤਾਂ ਦੀ ਹੋਂਦ ਹੈ ਜਾਂ ਨਹੀਂ। ਉੱਤਰ ਹੈ ਜੋ ਇਹ ਤਾਕਤਾਂ ਹਨ, ਜ਼ਰੂਰ ਹਨ। ਕੁਝ ਤਾਕਤਾਂ ਤੇ ਤਾਂ ਸਾਇੰਸ ਨੇ ਹੀ ਜਿੱਤ ਪਾਈ ਹੋਈ ਹੈ, ਜਿਹਾ ਕਿ ਅਗਨ ਬੋਟ ਰਾਹੀਂ ਪਾਣੀ ਉਪਰ ਤਰਨਾ, ਹਵਾਈ ਜਹਾਜ਼ ਰਾਹੀਂ ਬਾਜੂ ਵਿਚ ਉਡਾਰੀਆਂ ਮਾਰਨੀਆਂ ਤੇ ਬੇਤਾਰ ਵਰਤੀ ਨਾਲ ਦੂਰ ਦੂਰ ਦੇ ਸੁਨੇਹੇ ਸੁਣਨੇ। ਇਹ ਸਾਇੰਸ ਦੀ ਤਰੱਕੀ ਸੱਚੀ ਹੈ ਤੇ ਮੰਨਣ ਯੋਗ ਹੈ। ਕਿਉਂ? ਇਸ ਕਰਕੇ ਜੋ ਸਾਇੰਸ ਸਾਕਸ਼ੀ ਇਲਮ ਨਹੀਂ, ਇਹ ਸਾਂਝਾ ਇਲਮ ਹੈ। ਜੋ ਚਾਹੇ ਤਰੀਕੇ ਵਰਤੇ ਤੇ ਫਿਰ ਉਹ ਤਾਕਤਾਂ ਅਨੁਭਵ ਜਾਂ ਪ੍ਰਾਪਤ ਕਰੇ। ਇਹ ਸਾਇੰਸ ਵਿਚ ਵੱਡਾ ਵਾਧਾ ਹੈ ਜੋ ਕਰਤੇ ਦੇ ਪਿੱਛੋਂ ਵੀ ਕੰਮ ਚੱਲਦਾ ਰਹਿੰਦਾ ਹੈ। ਐਡੀਸਨ ਦੇ ਮਨ ਪਿੱਛੋਂ ਵੀ ਗ੍ਰਾਮੋਫੋਨ ਚੱਲਦਾ ਰਹੇਗਾ, ਬਾਰਡ ਦੇ ਮਨ ਪਿੱਛੋਂ ਵੀ ਇੰਜਣ ਪੈ ਚੱਲਣਗੇ, ਕੁਰੀਆਈ ਦੇ ਮਨ ਪਿੱਛੋਂ ਵੀ ਡਾਕਟਰ ਰੇਡੀਅਮ ਧਾਤ ਨੂੰ ਵਰਤਣਗੇ, ਮਾਰਕੋਨੀ ਦੇ ਮਨ ਪਿੱਛੋਂ ਵੀ ਬੇਤਾਰ ਵਰਕੀ ਚੱਲੇਗੀ। ਗੱਲ ਕੀ, ਸਾਇੰਸ ਦੀਆਂ ਜੜ੍ਹਾਂ ਡੂੰਘੀਆਂ ਹਨ। ਪਰ ਕਈ ਐਸੀਆਂ ਤਾਕਤਾਂ ਹਨ ਜੋ ਸਾਕਸ਼ੀ ਹਨ, ਜਿਹਾ ਕਿ ਮੈਸਮਰਿਜ਼ਮ ਦੀ ਤਾਕਤ। ਇਹ ਤਾਕਤ ਆਪਣੀ ਹੋਮੇ ਵਿਲ ਪਾਵਰ ਨੂੰ ਵਧਾਉਣ ਨਾਲ ਵਧਦੀ ਹੈ ਤੇ ਇਸ ਦੀ ਚੰਗੀ ਵਰਤੋਂ ਨਾਲ ਕਈ ਗਰੀਬ ਪਾਗਲ ਤੇ ਹੂੜਮਤੀ ਇਹ ਸੁਧਰ ਸਕਦੇ ਹਨ। ਪਰ ਜੇ ਤਾਕਤਾਂ ਦਾ ਉਲਟ ਇਸਤੇਮਾਲ ਕਰੀਏ ਤਾਂ ਇਹੋ ਤਾਕਤਾਂ ਜਾਂ ਤਾਂ ਉੱਡ ਜਾਂਦੀਆਂ ਹਨ ਜਾਂ ਵਰਤਣ ਵਾਲੇ ਦੇ ਪੈਰਾਂ ਵਿਚ ਬੇੜੀਆਂ ਬਣ ਕੇ ਅਟਕਦੀਆਂ ਹਨ। ਪਰ ਇਹ ਤਾਕਤਾਂ ਵੀ ਹਨ ਜ਼ਰੂਰ, ਸਿਰਫ ਰਤਾ ਕੋ ਤਿਲਕਵੀਆਂ ਹਨ। ਫੜਿਆ ਫੜ ਨਹੀਂ ਹੁੰਦੀਆਂ, ਦਿੱਤੀਆਂ ਨਹੀਂ ਜਾ ਸਕਦੀਆਂ, ਪਰ ਹਨ ਜ਼ਰੂਰ। ਪਰ ਇਨ੍ਹਾਂ ਸਾਰੀਆਂ ਤਾਕਤਾਂ ਦੀ ਪ੍ਰਾਪਤੀ ਵਿਚ ਇਕ ਘੁੰਡੀ ਹੈ ਜੋ ਸਾਨੂੰ ਕਦੀ ਵੀ ਨਹੀਂ ਭੁੱਲਣੀ ਚਾਹੀਦੀ ਕਿ वाहिगुरु जी का कानून है कि जिस वास्ते जतन करिए ताक जरूर प्राप्त होंगी है, पर कद तद जे असि उतना बल लाइए जितना कि उस ताकत वास्ते योग है। देखो छटंकी नूं बच्चा भी चुक सकता है, पर मन चुकन लई मनुख की लोड़ है, ते पंज मणी धान चुकन लई किसे सेंडो जा भीम जा किकर सिंह की लोड़ है। भाव जितना गुड़ पाओ उतना ही मिठा हुंदा है, सेवा का मेवा मिलता है। नेरा फूक मारन नाल छू मंत्र आखण नाल रेलां नहीं बन जांदियां, पहाड़ ते चढ़िया नहीं जा सकता। साइंस दी इक काढ़ लई पता नहीं साइंसदान कितने साल पसीना बगांदे रहे हन। इसे तरह हिपनोटिज्म वाले ढेर चर तोड़ी मस्कां करदे हन। गल की संसार विच अदल दा बदल है, जितना जतन उतना ही लाभ, ना घटते ना वध। पर हुण जतन ते अपजतन विच भी फर्क है। जतन तां सीधे तरीके नूं वरतना है, ते अपजतन अपना सिर पत्थर नाल मारना है। गल की हर एक कलम की प्राप्ति का कोई राह है, जे असि उस रास्ते चलांगे तद तां ठिकाने उपर जा अपड़ांगे, नहीं तां भुल भुलाइयां विच फस के पागल हो जावांगे। इस रास्ते उपर खड़न वाला दीवा साडी अकल है। अकलहीन प्राणी किसी सिर उपर नहीं अपड़दे। भाव यह है जो सिद्धियां रिद्धियां ते निधियां तद प्राप्त हुंदियां हन जे असि योग जतन करिए ते अपना त्राण सीधे पासे लाइए। समुंदर दे कंडे खलो के कोई मंत्र जपण नाल सानू जहाज नहीं लभ जाना, जां साडे लई कोई असमान तों उतर नहीं आउणा। चंगा हुंदा जे असि अपना ओह समां मेहनत विच ला के जां तां कोई नवीं काढ़ कढ दे, जां होरां दी काढ़ दा फायदा उठा समुंदर टप जांदे। रिद्धियां दी प्राप्ति छूमंतर नाल नहीं बल्कि मेहनत अकल ते कानून कुदरत नूं मुख रखण नाल हुंदी है। साइंस इलम ते विद्या सारे सीधे पासे जा रहे हन, ते जे असां संसार कोंती पौनी है तां इहो ही सड़क पकड़नी पवेगी। वेखो जिसने ग्रामोफोन बनाया सी उसने अपने आप दौलत प्राप्त करन दी सिद्धि पा लई, पर छूमंतर नाल नहीं सफल मेहनत नाल। पर संसार कलाव एक पासे हन ते वाहिगुरु जी दा लाभ दूजे पासे, इन्हां विच रात दिन दा फर्क है। संसार कलाव खिण भंगर हन, आउण जाने हन, लखां रुपए पा के भी दिल नूं शांति जां संतुष्टी नहीं आउंदी, उल्टा दौलत साडे लई जंजाल बन जांदी है। इस करके नोबल एक गुरमुख होया है अपनी सारी दौलत संसार विच सुख ते सभता दे वधाउण लई अर्पण कर दित्ती। क्यों? इस प्राणी नूं एक नवीं ताकत डायनामाइट लभी जो बरूद तों भी बड़ी डाढ़ी है, ते जिस राही महल माड़ियां किले आदि झट टुट सकदे हन। जद उसने यह ताकत वेखी तां उह डर गया। उसने सोचा जे इहो ताकत किते संसार नूं नाश करन वल ना लगे तो उसने अपनी सारी कमाई इस वास्ते अर्पण कीती कि इस ताकत दा उपयोग फायदा ना उठाया जावे। गल की संसारक ताकतां सीधे पुठे दोवें पासे लग सकदियां हन। जिहा कि रेल दा इंजन पटरी उपर टोर कितना बोझ खिचदा है, पर जे पटड़ी तों डिग पवे तां जमीन पुट छड्दा है। गल की संसारक ताकतां विच बदी दा परछावा है, मोह दी लाग है। भावें साडे विच कितना त्राण बल जां माण आ जावे, उतना ही माया दा परछावा भी वधेरे काला हो जांदा है। हुण इह कलत्तन कीकण निकले, इह बेड़ियां कीकण टुटण, सानू कीकण काल ते देश तों खलासी होवे ते कीकण खलासी होके मुड़ बंधन विच ना आउणा पवे। इन्हां प्रश्नां दा उत्तर इह है जो संसार विच एक ऐसी ताकत है जो निरोल सत है, जिस विच असत दा लेस नहीं। एक ताकत है जो रिद्धियां सिद्धियां वांग प्रबल है, पर जिस विच बंधन नहीं। एक ताकत है जो मुर्दियां नूं सुरजीत करदी है, ते सुरजीत करके फिर आवागमन दे चक्कर विच नहीं पाउंदी। इह ताकत की है? उत्तर है जे इहो तां नाम है, इहो तां रिद्धियां ते नौ निधियां दा खजाना है। इसे ठिकाणे नूं अपण लई रिद्धियां सिद्धियां निधियां राह दा इश्तिहार हन। तुसीं पुछोंगे जो किद्दां, इस गल दा उत्तर असीं खोलण दा जतन करांगे। हर एक शय विच कोई गुण हुंदा है, जिहा कि दिन विच रोशनी, रात विच हनेरा, अग विच तपत, बर्फ विच शीतलता। इसे तरह आत्मा विच भी ताकतां हन जिन्हां नूं रिद्धियां सिद्धियां आखदे हन। ਇਹ ਤਾਕਤਾਂ ਆਤਮਾ ਦਾ ਸੈਭੰਗ ਅੰਗ ਹਨ। ਜਿਹਾ ਕਿ ਅੰਬ ਵਿਚ ਮਿੱਠਤ ਅਤੇ ਲਾਲੀ ਹੁੰਦੀ ਹੈ, ਇਹ ਤਾਕਤਾਂ ਵੇਰਵੇ ਵਾਰ ਇਸ ਤਰ੍ਹਾਂ ਹਨ। ਅੱਠ ਸਿੱਧੀਆਂ। ਨੰਬਰ ਇਕ ਅਣਮਾ। ਇਸ ਦਾ ਭਾਵ ਇਹ ਜੋ ਇਤਨਾ ਸੂਖਮ ਹੋ ਜਾਣਾ ਜਿਤਨਾ ਕਿ ਅਣੂ ਜਾਂ ਪਰਮਾਣੂ ਹੁੰਦੇ ਹਨ ਐਟਮਸ ਕੀ ਆਤਮਾ ਸੂਖਮ ਨਹੀਂ ਹੈ ਸਭ ਤੋਂ ਸੂਖਮ ਤੱਤ ਉਹ ਹੀ ਹੈ ਇਸੇ ਕਰਕੇ ਗੁਰੂ ਮਹਾਰਾਜ ਦਾ ਪਵਿੱਤਰ ਵਾਕ ਹੈ ਜੋ ਮੁਕਤ ਦੁਆਰਾ ਰਾਈ ਵਾਂਗ ਸੁਕੜਿਆ ਹੋਇਆ ਹੈ ਪਰ ਗੁਰਮੁਖ ਉਸ ਵਿਚੋਂ ਸਹਿਜੇ ਹੀ ਲੰਘ ਜਾਂਦੇ ਹਨ ਮਾਨੋ ਊਠ ਸੂਈ ਦੀ ਅੱਖ ਵਿਚੋਂ ਨਿਕਲ ਰਿਹਾ ਹੈ ਜਥਾ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਪਾਏ ਮਨ ਤੋਂ ਮੈਗਲ ਹੋਏ ਰਿਹਾ ਨਿਕਸਿਓ ਕਿਉਂ ਕਰ ਜਾਏ ਐਸਾ ਸਤਿਗੁਰ ਜੇ ਮਿਲੇ ਟੁੱਠਾ ਕਰੇ ਪਸਾਓ ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ ਨੰਬਰ 2 ਮਹਿਮਾ ਇਸ ਦਾ ਭਾਵ ਸਰੀਰ ਦਾ ਵੱਡਾ ਹੋਣਾ ਹੈ ਵੇਖੋ ਸਾਡਾ ਸਰੀਰ ਤਾਂ ਮਹਿਦੂਦ ਹੈ ਪਰ ਜਦ ਸਾਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਤਾਂ ਅਸੀਂ ਸਾਰੇ ਬ੍ਰਹਿਮੰਡ ਵਿਚ ਹੀ ਰਮ ਜਾਂਦੇ ਹਾਂ ਫਿਰ ਸਾਰਾ ਬ੍ਰਹਿਮੰਡ ਹੀ ਸਾਡਾ ਸਰੀਰ ਹੈ ਜਿਸ ਨੂੰ ਨਾਮ ਸੱਤਾ ਨੇ ਚੁੱਕਿਆ ਹੋਇਆ ਹੈ ਬਸ ਇਹੋ ਤਾਂ ਕ੍ਰਿਸ਼ਨ ਰੂਪ ਆਤਮਾ ਦਾ ਗਿਰਤ ਬ੍ਰਹਿਮੰਡ ਨੂੰ ਚੁੱਕਣਾ ਹੈ ਗੁਰਮਤ ਕ੍ਰਿਸ਼ਨ ਗੋਬਰ ਤਨ ਤਾਰੇ ਗੁਰਮਤ ਸਾਇਰ ਭਾਣ ਤਾਰੇ ਨੰਬਰ 3 ਲਗਮ ਰੂਈ ਵਾਂਗ ਹੌਲਾ ਹੋਣਾ ਆਤਮਾ ਸਭ ਤੋਂ ਹੌਲਾ ਹੈ ਕਿਉਂਕਿ ਉਸ ਵਿਚ ਮਾਇਆ ਦਾ ਰਤਾ ਵੀ ਲੇਸ ਨਹੀਂ ਭਾਰ ਜੜ ਚੀਜ਼ਾਂ ਦਾ ਹੁੰਦਾ ਹੈ ਚੇਤਨ ਦਾ ਨਹੀਂ ਵੇਖੋ ਸਾਡੇ ਖਿਆਲਾਂ ਦਾ ਜੀਵ ਦਾ ਕੀ ਭਾਰ ਹੈ ਇਸ ਨਾਮ ਦੇ ਹੀ ਖੰਭ ਲਾ ਕੇ ਹੌਲੀ 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 ਹੋ ਕੇ ਅਸੀਂ ਸੱਚਖੰਡ ਵੱਲ ਉੱਠਦੇ ਹਾਂ ਨੰਬਰ 4 ਪ੍ਰਾਪਤੀ ਮਨ ਸ਼ੁੱਧ ਫਲ ਭੋਗਣੇ ਜਦ ਹਾਥੀ ਦੇ ਪੈਰ ਵਿਚ ਸਭ ਦੇ ਪੈਰਾਂ ਹਨ ਤਾਂ ਸਭ ਸੰਸਾਰ ਦੇ ਸੁੱਖ ਆਤਮ ਆਨੰਦ ਵਿਚ ਹਨ ਇੱਥੇ ਅੱਪਣ ਕੇ ਫਿਰ ਕਿਸੇ ਦੁਨਿਆਵੀ ਲਾਲਸਾ ਦੀ ਕੀ ਹਰਸ ਜਥਾ ਪਾਈ ਨਾਮ ਨਿਧੀ ਹਰ ਕੇ ਨਾਏ ਆਪੇ ਦੇਵੇ ਸਹਿਜ ਸੁਭਾਏ ਨੰਬਰ 5 ਪਰ ਕੰਮ ਸਭ ਦੇ ਮਨ ਦੀ ਜਾਣ ਲੈਣੀ ਕੀਕਣ ਆਤਮਾ ਸਾਰੇ ਸੰਸਾਰ ਦਾ ਸ਼ੀਸ਼ਾ ਹੈ ਇਸ ਵਿਚ ਸਭ ਝੋਲੇ ਪੈਂਦੇ ਹਨ ਸੁੱਖ ਦੁੱਖ ਆਪਣਾ ਰੂਪ ਇੱਥੇ ਸਾਫ ਪ੍ਰਗਟ ਕਰਦੇ ਹਨ ਜਦ ਤੋੜੀ ਸਾਡਾ ਮਨ ਸਵੱਛ ਹੈ ਤਦਾ ਤੋੜੀ ਅਸੀਂ ਸ਼ੀਸ਼ੇ ਹਾਂ ਜਿਤਨਾ ਮਾਇਆ ਦਾ ਅਵਰਨ ਸਾਡੇ ਉਪਰ ਆਉਂਦਾ ਹੈ ਉਤਨਾ ਹੀ ਅਸੀਂ ਹੋਰਾਂ ਦੇ ਮਨ ਨੂੰ ਜਾਣਨ ਤੋਂ ਅਸਮਰੱਥ ਹੋ ਜਾਂਦੇ ਹਾਂ ਗੱਲ ਕੀ ਨਾਮ ਹੀ ਸਰਵ ਜਗ ਦਾ ਸ਼ੀਸ਼ਾ ਹੈ ਜਥਾ ਨਾਮੇ ਹੀ ਤੇ ਸਭ ਪ੍ਰਗਟ ਹੋਵੇ ਨਾਮ ਸੋਜੀ ਪਾਈ ਨੰਬਰ 6 ਈਸ਼ਤਾ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ ਜੇ ਸਾਡੀ ਇੱਛਾ ਅਨੁਸਾਰ ਜਗ ਤੁਰ ਪਿਆ ਕਿਉਂਕਿ ਅੱਗੇ ਵੀ ਇਹ ਵਾਹਿਗੁਰੂ ਜੀ ਦੀ ਇੱਛਾ ਵਾਹਿਗੁਰੂ ਜੀ ਵਿਚ ਲੀਨ ਹੋ ਕੇ ਦੋਵੇਂ ਇਕ ਹੋ ਗਈਆਂ ਤਾਂ ਫਿਰ ਸਾਡੀ ਹੀ ਇੱਛਾ ਅਨੁਸਾਰ ਤੁਰਦਾ ਸੀ ਨਾਮ ਕਾਰਜ ਸਿੱਧ ਸਹਿਜੇ ਹੋਏ ਸੋਏ ਨੰਬਰ 7 ਬਸ਼ਤਾ ਸਭ ਨੂੰ ਬਸ ਕਰਨਾ ਜਗਤ ਅੱਗੇ ਹੀ ਵਾਹਿਗੁਰੂ ਜੀ ਦੇ ਬਸ ਹੈ ਉਨ੍ਹਾਂ ਦੇ ਭਗਤਾਂ ਦੇ ਆਪੇ ਹੀ ਬਸ ਹੋ ਜਾਂਦਾ ਹੈ ਨਾਮ ਕੇ ਤਾਰੇ ਸਗਲੇ ਜੰਤ ਨੰਬਰ 8 ਗਰਮਾ ਭਾਰੀ ਹੋ ਜਾਣਾ ਆਤਮਾ ਨੂੰ ਪੰਜ ਭੂ ਆਤਮਾ ਇਸ ਵਾਸਤੇ ਆਖਦੇ ਹਨ ਜੋ ਪੰਜ ਭੂ ਜਿੱਥੋਂ ਹੀ ਨਿਕਲਦੇ ਹਨ ਗੱਲ ਕਿ ਸਾਰਾ ਸੰਸਾਰ ਸੂਖਮ ਨਾਮ ਦਾ ਹੀ ਡੰਬਰ ਹੈ ਤੇ ਜਿਉਂ ਜਿਉਂ ਦੂਰ ਹੁੰਦਾ ਹੈ ਤਿਉਂ ਤਿਉਂ ਜੜ ਸਰੀਰ ਪਕੜਨ ਦੇ ਭਾਰਾ ਹੋਈ ਜਾਂਦਾ ਹੈ ਬਸ ਇਹੋ ਹੀ ਗਰਮਾ ਸੱਤਾ ਹੈ ਇਹ ਹਨ 8 ਸਿੱਧੀਆਂ ਜੋ ਮਾਨੋ ਆਤਮਾ ਦੀਆਂ 8 ਮੁੱਖ ਸ਼ਕਤੀਆਂ ਹਨ ਇਨ੍ਹਾਂ ਸ਼ਕਤੀਆਂ ਦੀਆਂ ਅੱਗੋਂ ਅਨੇਕਾਂ ਹੋਰ ਸ਼ਾਖਾ ਹਨ ਜਥਾ ਦੂਰਦਰਸ਼ਨ ਦੂਰ ਸ਼ਰਮਣ ਇਤਿਆਦਿ ਜਿਨ੍ਹਾਂ 18 ਸਿੱਧੀਆਂ ਕਰਕੇ ਵੀ ਆਖੀਦਾ ਹੈ ਗੁਰਮੁਖ ਇਨ੍ਹਾਂ ਨੂੰ ਕਿੱਕਣ ਪਾਉਂਦੇ ਹਨ ਹਰ ਇਕ ਦੇ ਪਿੱਛੇ ਭੱਜ ਕੇ ਨਹੀਂ ਸਗੋਂ ਆਦ ਮੁੱਢ ਨੂੰ ਪਕੜਨ ਨਾਲ ਵੇਖੋ ਰਾਜੇ ਦੇ ਪਰਬਲ ਹੋਣ ਨਾਲ ਸਾਰੇ ਮੰਤਰੀ ਪਰਬਲ ਹੋ ਜਾਂਦੇ ਹਨ ਇਸ ਤਰ੍ਹਾਂ ਨਾਮ ਦੀ ਪ੍ਰਾਪਤੀ ਨਾਲ ਸਿੱਧੀਆਂ ਆਪੇ ਹੀ ਪਿੱਛੇ ਲੱਗ ਟੁਰਦੀਆਂ ਹਨ 18 ਸਿੱਧੀ ਪਿੱਛੇ ਲੱਗੀਆਂ ਬਿਨ ਜੋ ਹਰ ਹਿਰਦੇ ਸਦਾ ਵਸਾਏ ਗੁਰਮੁਖੀ ਅਸ਼ਟ ਸਿੱਧੀ ਸਭ ਬੁੱਧੀ ਗੁਰਮੁਖ ਭਵ ਜਲ ਧਰੀਏ ਸੱਚ ਸੁਧੀ 9 ਨਿਧੀਆਂ ਜੀਕਣ 8 ਸਿੱਧੀਆਂ ਹਨ ਤੀਕਣ ਹੀ 9 ਨਿਧੀਆਂ ਹਨ ਜਥਾ ਨੰਬਰ 1 ਪਦਮ ਨੰਬਰ 2 ਮਹਾਪਦਮ ਨੰਬਰ 3 ਮਕਰ ਨੰਬਰ 4 ਕਾਸ਼ਵ ਨੰਬਰ 5 ਮੁਕੰਦ ਨੰਬਰ 6 ਕੁੰਦ ਨੰਬਰ 7 ਨੀਲ ਨੰਬਰ 8 ਸੰਖ ਨੰਬਰ 9 ਬਰਚ ਇਨ੍ਹਾਂ ਨਿਧੀਆਂ ਵਿਚ ਜੜ ਮਾਇਆ ਦੀ ਪ੍ਰਾਪਤੀ ਹੈ। ਸਿੱਧੀਆਂ ਵਿਚ ਸੂਖਤਾਪਤਾ ਦੀ ਸਫਲਤਾ ਸੀ। ਵੇਖੋ ਪਦਮ ਨਿਧੀ ਵਿਚ ਧਾਤਾਂ ਦਾ ਲਾਭ ਹੈ, ਜਥਾ ਸੋਨਾ। ਮਹਾਂਪਦਮ ਵਿਚ ਹੋਰ ਵੱਡੀਆਂ ਧਾਤਾਂ ਲਾਲ ਹੀਰੇ, ਮੱਕਰ ਵਿਚ ਰਾਜਾ ਦਰਬਾਰ ਦਾ ਮਰਾਤਵਾ, ਕਾਸ਼ਮ ਵਿਚ ਇਤਨੀ ਦੌਲ ਜੋ ਪ੍ਰਾਣੀ ਦਵਾਰ ਰੱਖੇ ਕਿਰਪਣਾ ਵਾਂਗ, ਮੁਕੰਦ ਵਿਚ ਰਾਗ ਰੰਗ, ਕੁੰਦ ਵਿਚ ਇੰਦਰ ਜਿੱਡਾ ਮਰਾਤਵਾ ਤੇ ਹਲਾਸ, ਨੀਲ ਵਿਚ ਸਾਰੇ ਸਾਗਰ ਉਪਰ ਕਬਜ਼ਾ ਜਿਹਾ ਕਿ ਅੰਗਰੇਜ਼ ਨੂੰ ਹੈ, ਸੰਖ ਵਿਚ ਹੋਮੇ ਦਾ ਬੇਅੰਤ ਵਾਧਾ, ਬਲਚ ਵਿਚ ਰਲਾ ਛਲਾਂ ਦੇ ਅਰਬ ਖਰਬ ਦੌਲਤ, ਨਵੀਂ ਨਿਧੀ, ਇਨ੍ਹਾਂ ਸਾਰੀਆਂ ਦਾ ਸੰਗ੍ਰਹਿ ਹੈ। ਗੱਲ ਕੀ ਇਹ ਤਾਕਤਾਂ ਸਭ ਮਾਇਕ ਹਨ, ਉਪਰਲੀਆਂ ਸਿੱਧੀਆਂ ਮਾਨਸਿਕ ਹਨ। ਰਿੱਧੀ ਦਾ ਭਾਵ ਹੈ ਹਰ ਮੈਦਾਨ ਵਿਚ ਸਫਲਤਾ। ਗੱਲ ਕੀ ਰਿੱਧੀਆਂ ਸਿੱਧੀਆਂ ਆਤਮਕ ਮਾਨਸਿਕ ਤੇ ਮਾਇਕ ਲਾਭ ਦੀਆਂ ਵਾਚਕ ਹਨ। ਜਦ ਨਾਮ ਦੀ ਪ੍ਰਾਪਤੀ ਹੋਈ ਤਾਂ ਪੰਜ ਭੂਤ ਆਪਣੇ ਆਪ ਵਸ ਹੋ ਕੇ ਸਾਡੇ ਅਧੀਨ ਹੋ ਜਾਂਦੇ ਹਨ। ਨਾਮ ਨਿਧ ਨਾਮ ਨਿਧਾਨ ਅੰਤ ਨੂੰ ਅਸਾਂ ਇਕ ਭੁੱਲ ਨੂੰ ਫਿਰ ਚੰਗੀ ਤਰ੍ਹਾਂ ਖੋਲਣਾ ਜ਼ਰੂਰੀ ਸਮਝਦੇ ਹਾਂ ਕਿ ਇਹ ਤਾਕਤਾਂ ਹਨ ਕਿ ਨਹੀਂ। ਹਨ, ਜ਼ਰੂਰ ਹਨ, ਪਰ ਉੱਦਾਂ ਨਹੀਂ ਜਿੱਦਾਂ ਅਸੀਂ ਸਮਝਦੇ ਹਾਂ। ਜੇ ਅਸੀਂ ਆਖੀਏ ਕਿ ਅਸੀਂ ਇਨ੍ਹਾਂ ਦੋਹਾਂ ਅੱਖਾਂ ਨਾਲ ਯੂਰਪ ਦੀਆਂ ਚੀਜ਼ਾਂ ਤੱਕੀਏ ਤਾਂ ਸੰਭਵ ਹੈ। ਇਹਦੇ ਲਈ ਸਾਇੰਸ ਦੀ ਅੱਖ ਨੂੰ ਪਕੜੋ, ਜਿਸ ਨੂੰ ਦੂਰਦਰਸ਼ਕ ਆਖਦੇ ਹਨ, ਜੋ ਤਾਰਿਆਂ ਨੂੰ ਵੀ ਤੱਕ ਸਕਦੀ ਹੈ, ਜਾਂ ਨਾਮ ਦੀ ਦੂਰਬੀਨ ਲਾਓ ਜੋ ਸਾਡਾ ਨਿੱਜ ਨੇਤਰ ਹੈ ਤੇ ਜਿਸ ਦੇ ਲੱਭਿਆ ਦੂਰ ਦੀਆਂ ਸ਼ੈਆਂ ਹੀ ਨਹੀਂ ਸਗੋਂ ਉਨ੍ਹਾਂ ਦੀ ਉਤਪਤੀ ਤੇ ਸਮਾਪਤੀ ਦਾ ਵੀ ਪਤਾ ਲੱਗਦਾ ਹੈ। ਗੱਲ ਕੀ ਇਨ੍ਹਾਂ ਦੋਹਾਂ ਅੱਖਾਂ ਤੋਂ ਵੱਖ ਦੋ ਹੋਰ ਤਾਕਤਾਂ ਹਨ, ਇਕ ਬਾਹਰ ਮੁਖੀ, ਦੂਜੀ ਅੰਦਰ ਮੁਖੀ। ਬਾਹਰ ਮੁਖੀ ਅੱਖ ਨੂੰ ਭਾਵੇਂ ਐਨਕ ਆਖੋ, ਭਾਵੇਂ ਦੂਰਬੀਨ, ਭਾਵੇਂ ਖੁਰਦਬੀਨ, ਇਹ ਤਦ ਤੋੜੀ ਕੰਮ ਕਰੇਗੀ ਜਦ ਤੋੜੀ ਸਾਡੀ ਅੱਖ ਅੱਗੇ ਰਹੇਗੀ। ਇਹ ਬਾਹਰ ਦੇ ਚਮਤਕਾਰ ਨੂੰ ਹੀ ਭਲੀ ਭਾਂਤ ਤੱਕੇਗੀ, ਪਰ ਇਕ ਹੋਰ ਅੱਖ ਹੈ ਜੋ ਗਿਆਨ ਨਾਲ, ਧਿਆਨ ਨਾਲ, ਪਵਿੱਤਰਤਾ ਨਾਲ ਖੁੱਲਦੀ ਹੈ। ਇਸ ਨਿੱਜ ਨੇਤਰ ਵਿਚ ਕੀ ਵਾਧਾ ਹੈ? ਨਿੱਜ ਨੇਤਰ ਨਾਲ ਦ੍ਰਿਸ਼ਟਮਾਨ ਜਗਤੇ ਹੀ ਨਹੀਂ ਸਗੋਂ ਅਦ੍ਰਿਸ਼ਟ ਸ਼ਕਤੀਆਂ ਦੇ ਸੋਹਦਾਰ ਸੋਹਘਰ ਦੇ ਵੀ ਦਰਸ਼ਨ ਹੁੰਦੇ ਹਨ, ਜਿੱਥੇ 83 ਕੋਟ ਦੇਵਤੇ ਬੈਠੇ ਹੋਏ ਵਾਹਿਗੁਰੂ ਜੀ ਦੀ ਧੁਨੀ ਚਾਰਨ ਕਰ ਰਹੇ ਹਨ। ਬਾਹਰ ਮੁਖੀ ਅੱਖਾਂ ਮਨ ਨਾਲ ਬੰਦ ਹੋ ਜਾਂਦੀਆਂ ਹਨ। ਇਹ ਨਿੱਜ ਨੇਤਰ ਲੋਕ ਪੁਰਲੋਕ ਵਿਚ ਸਾਡੇ ਨਾਲ ਚੱਲਦਾ ਹੈ ਤੇ ਪੁਲਿਸ ਲਾਦ ਦੇ ਪਤਲੇ ਪੁੱਟ ਤੋਂ ਲੰਘਣ ਵੇਲੇ ਬਿਜਲੀ ਦਾ ਕੰਮ ਦਿੰਦਾ ਹੈ। ਹਾਂ ਜੀ, ਨਿੱਜ ਨੇਤਰ ਸਾਡੀ ਬਿਆਨਖੜੀ ਹੈ ਜੋ ਸਾਨੂੰ ਮਾਇਆ ਦੇ ਜਾਲ ਤੋਂ ਕੱਢ ਸੱਤ ਦਾ ਪੁਜਾਰੀ ਬਣਾਉਂਦੀ ਹੈ। ਜਥਾ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਨਿਸੰਦੋ ਮਾਪਰੀ। ਸਾਇੰਸ ਤੰਗੀ ਹੈ, ਇਹ ਸਾਡੀਆਂ ਅੱਖਾਂ ਅੱਗੇ ਵਿਚਿੱਤਰ ਐਨਕਾਂ ਲਾ ਕੇ ਸਾਨੂੰ ਅੰਧਕੂ ਵਿਚੋਂ ਕੱਢਦੀ ਹੈ, ਪਰ ਸਾਇੰਸ ਵਿਚ ਅਜਾ ਮਾਇਆ ਦਾ ਲੇਪ ਹੈ, ਦੇਸ਼ ਤੇ ਕਾਲ ਦੀ ਦੂਰੀ ਖਾਈ ਹੈ। ਪਰ ਨਾਮ ਵਿਦਿਆ ਹੋਰ ਉਚੇਰੀ ਹੈ, ਕਿਉਂਕਿ ਇਹ ਸਾਨੂੰ ਰਿੱਧੀਆਂ ਸਿੱਧੀਆਂ ਦਿੰਦੀ ਹੋਈ ਸਾਡੇ ਮੂੰਹ ਦੀ ਮੂਲ ਕਾਲਖ ਨੂੰ ਮਾਂਜਦੀ ਹੈ ਤੇ ਸਾਨੂੰ ਸਾਵਧਾਨ ਕਰਕੇ ਵਾਹਿਗੁਰੂ ਨਾਲ ਜੋੜਦੀ ਹੈ। ਗੁਰਮੁਖਾਂ ਨੂੰ ਸਭ ਕੁਝ ਚਾਹੀਦਾ ਹੈ, ਅਕਲ ਤੇ ਸੁਰਤੀ, ਨੌ ਨਿਧੀਆਂ, 18 ਸਿੱਧੀਆਂ ਤੇ ਸ਼੍ਰੋਮਣੀ ਰਤਨ, ਗੁੱਜਾ ਪਾਰਸ, ਭਾਵ ਨਾਮ। ਅਸਾਂ ਇਹ ਦੱਸਣ ਦਾ ਯਤਨ ਕੀਤਾ ਹੈ ਜੋ ਰਿੱਧੀਆਂ ਸਿੱਧੀਆਂ ਵੀ ਵਾਸਤਵ ਵਿਚ ਆਤਮ ਕਲਾ ਹੀ ਹਨ। ਇਹ ਮਾਨਸਿਕ ਮੈਂਟਲ ਭਾਵ ਜੋ ਤਾਕਤਾਂ ਨਹੀਂ ਹਨ, ਪਰ ਮਾਨਸਿਕ ਹੁੰਦੀਆਂ ਹੋਈਆਂ ਅਧਿਆਪਕ ਵੀ ਹਨ, ਕਿਉਂਕਿ ਮਨ ਤੇ ਉਨਮਨ ਇੱਥੇ ਆ ਕੇ ਮਿਲਦੇ ਹਨ। ਜੀਕਣ ਸੰਧਿਆ ਵੇਲੇ ਦਿਨ ਤੇ ਰਾਤ ਜੁੜਦੇ ਹਨ। ਬ੍ਰਹਮ ਗਿਆਨੀ ਇਥੋਂ ਟੱਪ ਕੇ ਨਾਮ ਨਗਰ ਵਿਚ ਚਲੇ ਜਾਂਦੇ ਹਨ ਜਿੱਥੇ ਹੁਕਮ ਹੈ, ਪਰ ਵਿਗਿਆਨਕ ਪੁਰਸ਼ ਜਾਂ ਜੋਗੀ ਸੋਨਾ ਛੱਡ ਪਿੱਤਲ ਭਾਵ ਇਨ੍ਹਾਂ ਤਾਕਤਾਂ ਨੂੰ ਪਕੜਨ ਦਾ ਯਤਨ ਕਰਦੇ ਹਨ। ਜੀਕਣ ਇਲਾਂ ਅਸਮਾਨ ਉਪਰ ਉੱਡ ਕੇ ਧਰਤੀ ਨੂੰ ਹੀ ਵੇਖਦੀਆਂ ਹਨ। ਮੇਰਾ ਭਾਵ ਇਹ ਹੈ ਜੋ ਸਿੱਧੀਆਂ ਹਨ, ਪਰ ਇਨ੍ਹਾਂ ਵੱਲ ਨਜ਼ਰ ਰੱਖਣੀ ਇਲ ਵਾਲੀ ਗੱਲ ਹੈ, ਆਲਸ਼ ਉਪਰ ਉੱਡ ਕੇ ਫਰਸ਼ ਨੂੰ ਫਰੋਲਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।